ਸ਼ਲੋਕ ਮਹੱਲਾ ਤੀਜਾ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫੁਰਮਾਨ ਹੋਆ, ਵਰਸੋ ਕਿਰਪਾ ਧਾਰ।
ਅੰਮ੍ਰਿਤ ਵੇਲੇ ਦਾ ਮਤਲਬ ਹੈ ਉਹ ਵੇਲਾ ਜਿਹੜਾ ਮਰਦਾ ਨਹੀਂ ਕਦੇ ਵੀ, ਉਹ ਜਿਉਂਦਾ ਤਿਉਂ ਰਹਿੰਦਾ। ਇਹ ਜਿਹੜਾ ਅੰਮ੍ਰਿਤ ਵੇਲਾ, ਇਹ ਕਹਿੰਦੇ ਨੇ ਉਹਦਾ ਰੋਜ਼ ਮਰ ਜਾਂਦਾ, ਫਿਰ ਘੰਟੇ ਦੋ ਘੰਟੇ ਦਾ ਅੰਮ੍ਰਿਤ ਵੇਲਾ, ਫਿਰ ਨਾਲੇ ਕਦੇ ਕਿਤੇ ਅੰਮ੍ਰਿਤ ਵੇਲਾ ਹੁੰਦਾ, ਕਿਤੇ ਕਦੇ ਹੁੰਦਾ, ਕਿਤੇ ਕਦੇ ਹੁੰਦਾ, ਇੱਕ ਵੇਲਾ ਹੁੰਦਾ ਹੀ ਨਹੀਂ। ਅਸਲ ਦੇ ਵਿੱਚ ਬਬੀਹਾ ਰੋਜ਼ ਗੋਲਦਾ ਸੀ, ਰੋਜ਼ ਮੰਗਦਾ ਸੀ, ਰੋਜ਼ ਗੱਲਾਉਂਦਾ ਸੀ, ਰੋਜ਼ ਕੱਲਾਉਂਦਾ ਸੀ। ਉਧਰ ਜਦੋਂ ਦਰਗਾਹ ਦੇ ਵਿੱਚ ਇਹਦੀ ਦੇਖਿਆ ਵੀ ਹਾਂ ਬਬੀਹਾ ਵਾਕਈ ਨਾ ਗੁੰਦਲਾ, ਇਹਨੇ ਮਾਇਆ ਬਿਲਕੁਲ ਤਿਆਗੀ ਸੀ, ਛੱਡਤੀ। ਤਾਂ ਦਰ ਸੁਣੀ ਪੁਕਾਰ, ਫਿਰ ਪੁਕਾਰ ਸੁਣੀ। ਜੇ ਪੁਕਾਰ ਸੁਣੀ ਦੇਣ ਵਾਸਤੇ ਕੁਛ, ਉਹ ਹੋਰ ਸੁਣੀਆ, ਨਾ ਦੇਣ ਵਾਸਤੇ ਸੁਣੀ, ਉਹ ਹੋਰ ਸੁਣੀ। ਸੁਣੀ ਗਈ ਪੁਕਾਰ, ਆਪਾਂ ਕਹਿੰਦੇ ਮੇਰੀ ਗੱਲ ਸੁਣੀ ਗਈ, ਮੇਰੇ ਨਾਲ ਹਮਦਰਦੀ ਨੂੰ ਪੇਸ਼ ਆਏ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਉਹ ਜਦ ਟਾਈਮ ਆਇਆ ਅੰਮ੍ਰਿਤ ਵਰਸਣ ਦਾ, ਬਬੀਹਾ ਬੋਲਿਆ, ਪੁਕਾਰ ਸੁਣੀ ਗਈ, ਫਿਰ ਕੀ ਹੋਇਆ, ਮੇਘਾ ਨੂੰ ਫਰਮਾਨ ਹੋਇਆ, ਵਰਸੋ ਕਿਰਪਾ ਧਾਰ। ਕੋਈ ਮੇਘਾ ਸੀ ਸੰਸਾਰ ਦੇ ਵਿੱਚ, ਗੁਰੂ ਨਾਨਕ ਮੇਘਾ ਹੈ, ਬਬੀਹਾ ਅੰਗਦ ਹੈ, ਤੁਰਿਆ ਫਿਰਦਾ, ਅੰਮ੍ਰਿਤ ਵੇਲਾ ਆ ਗਿਆ। ਉਹਨੂੰ ਕਿਹਾ ਵੀ ਜਾ ਨਾਨਕੋ, ਫੁਰਨਾ ਉੱਠਿਆ ਉਹਦੇ ਅੰਦਰ ਵੀ, ਆ ਨਾਨਕ ਮਿਲ ਚੱਲੀਏ, ਵੇਲ ਮਿਲਾਤਾ। ਉਧਰ ਤਾਂ ਬੋਲਦਾ ਉਹ ਬਬੀਹਾ, ਮੈਨੂੰ ਅੰਮ੍ਰਿਤ ਮਿਲੇ, ਨਾਨਕੋ ਅੰਮ੍ਰਿਤ ਹੈਗਾ। ਪੁਕਾਰ ਸੁਣੀ ਗਈ, ਗੁਰੂ ਨਾਨਕ ਨੇ ਬਰਖਾ ਕਰਤੀ ਅੰਮ੍ਰਿਤ ਦੀ, ਬਸ ਹੋ ਗਿਆ ਜਾਦੂ। ਪਰਸੋ ਕਿਰਪਾ ਧਾਰ, ਕਿਰਪਾ ਧਾਰ ਵਰਤ ਗਈ, ਬਬੀਹਾ ਆਨੰਦ ਹੋ ਗਿਆ, ਕ੍ਰਿਸ਼ਨਾ ਕੋ ਖੁੱਤਰ ਗਈ ਸਾਰੀ। ਕਹਿੰਦਾ ਹੁਣ ਨਹੀਂ ਜਾਣਾ, ਹੁਣ ਮੂਰਤੀ ਦੇ ਦਰਸ਼ਨ ਕਰਨ ਨਹੀਂ ਜਾਣਾ, ਹੋ ਗਏ ਇੱਥੇ ਦਰਸ਼ਨ ਦੇਵੀ ਦੇ।
ਚਿੱਤ ਨੇ ਸੁਣੀਆਂ ਜੀ ਇਹ?
ਨਹੀਂ, ਬਬੀਹਾ ਦਾ ਚਿੱਤ ਔਰ ਮਨ ਇਕੱਠਾ ਹੋਇਆ ਇਹਦਾ ਨਾਂ ਹੈ।
ਅੱਛਾ ਜੀ,
ਇਹ ਜਾਂ ਦੋ ਪਦਾਰਥ ਮਿਲ ਗਏ, ਜਾਤੇ ਬਾਅਦ ਬਬੀਹਾ ਹੈ।
ਠੀਕ ਹੈ, ਪਰ ਜੇ ਇਹ ਨਾ ਮਨ ਚਿੱਤ ਹੋਵੇ, ਫਿਰ ਇਹਨੂੰ ਬਬੀਹਾ ਤੋਂ ਪਸ਼ੂ ਹੈ, ਇਹ ਵੀ ਕਿਹਾ ਹੋਇਆ।
ਇਹ ਤਾਂ ਪਸ਼ੂ ਹੈ।
ਹਾਂ, ਤਿਨਕੇ ਬਲਹਾਰਨੈ ਜਿਨੀ ਸੱਚ ਰੱਖਿਆ ਉਰਧਾਰ, ਨਾਨਕ ਨਾਮੇ ਸਭ ਹਰਿਆਵਲੀ, ਗੁਰ ਕੈ ਸ਼ਬਦ ਵਿਚਾਰ।
ਤਿਨਕੇ ਬਲਿਹਾਰਨੈ, ਗੁਰਮੰਦਰ ਜੀ ਕਹਿੰਦੇ ਨਾ, ਉਹਨਾਂ ਦੇ ਬਲਿਹਾਰੀ ਜਾਂਦਾ, ਪ੍ਰਵਾਨ ਜਾਂਦਾ, ਜਿਹਨੇ ਸੱਚ ਰੱਖਿਆ ਉਰਧਾਰ, ਜਿਹਨੇ ਹਿਰਦੇ ਵਿੱਚ ਸੱਚੇ ਰੱਖਿਆ ਹੋਇਆ, ਧਾਰਨ ਕਰਕੇ ਮਾਇਆ ਦੀ ਕੋਈ ਭੁੱਖ ਨਹੀਂ, ਪ੍ਰਵਾਨੀ ਦਾ ਸੱਚ ਜਿਹਨਾਂ ਨੇ ਮੰਨ ਲਿਆ, ਲੱਭ ਲਿਆ, ਸੁਭਜ ਲਿਆ, ਔਰ ਮੰਨ ਲਿਆ, ਵਸਾ ਲਿਆ, ਉਹਨਾਂ ਨੇ ਕੁਰਬਾਨ ਦੋਵੇਂ ਬਲਿਹਾਰੀ। ਨਾਨਕ ਨਾਮੇ ਸਭ ਹਰਿਆਵਲੀ, ਗੁਰ ਕੈ ਸ਼ਬਦ ਵਿਚਾਰ। ਆਹ ਜਿਹੜਾ ਨਾਮ ਹੈ ਗੁਰਬਾਣੀ ਦਾ, ਇਹਦੇ ਨਾਲ ਸਾਰੇ ਹਿਰਦੇ ਹਰੇ ਭਰੇ ਹੋ ਜਾਂਦੇ ਨੇ, ਹਰੀ ਭਰੀ ਰੂਹ ਹੋ ਜਾਂਦੀ ਹੈ। ਗੁਰ ਕੈ ਸ਼ਬਦ ਵਿਚਾਰ, ਆਹ ਜਿਹੜਾ ਗੁਰਬਾਣੀ ਦੀ ਵਿਚਾਰ ਨਾਲ, ਗੁਰਬਾਣੀ ਦੇ ਵਿੱਚ ਨਾਮ ਜਿਹੜਾ ਸਮਾਇਆ ਹੋਇਆ, ਇਹਦੇ ਨਾਲ ਇਹਨੂੰ ਸਮਝ ਕੇ ਬਦਲ ਨਾਲ, ਹਿਰਦੇ ਚਕਾਉਣ ਨਾਲ, ਸਭ ਜਿਹੜੀ ਹੈ ਆਤਮਾ ਹਰੀ ਹੋ ਜਾਂਦੀ, ਸ਼ਬਦ ਵਿਚਾਰ ਪਈ ਰਹਿੰਦੀ। ਗੁਰ ਕਾ ਸ਼ਬਦ ਵਿਚਾਰ, ਗੁਰਬਾਣੀ ਦੇ ਵਿਚਾਰ ਵਿੱਚ ਜੁੜਿਆ ਤੇ। ਹਾਂਜੀ,
ਠੀਕ ਹੈ ਜੀ। ਇੱਥੇ ਵੀ ਵਿਚਾਰ ਪਰ ਇਹ ਜ਼ੋਰ ਪਾਇਆ ਵੀ ਵਿਚਾਰ ਹੀ ਗੁਰਮਤ ਹੈ ਜੀ,
ਸਾਰੀ ਵਿਚਾਰ ਦੇ ਵਿੱਚੋਂ ਹੀ ਚੀਜ਼ ਮਿਲਣੀ ਹੈ, ਵਿਚਾਰ ਬਿਨਾਂ ਕੱਖ ਵੀ ਮਿਲਣਾ ਹੈ।
ਠੀਕ ਹੈ ਜੀ, ਤੇ ਵਿਚਾਰ ਅੱਜ ਕੱਲ ਗੁਰਦੁਆਰਿਆਂ ਚ ਤਾਂ ਬੰਦੀ ਹੋਈ ਹੋਈ ਹੈ, ਸਿਰਫ ਸ਼ਬਦ ਕੀਰਤਨ ਤੇ ਅਖੰਡ ਪਾਠ ਇਹੀ ਜਿਆਦਾ ਚੱਲਦੇ ਆ।
ਕਿਤੇ ਵੀ ਵਿਚਾਰ ਹੈਗੀ ਹੁਣ ਹੋ ਜੂ ਸ਼ੁਰੂ ਕੋਈ।
ਠੀਕ ਹੈ, ਜਿੱਥੇ ਹੈ ਉਹ ਆਪਣੀ ਆਪਣੀ ਜਥੇਬੰਦੀ ਦੀ ਵਿਚਾਰ ਹੈਗੀ ਹੈ, ਗੁਰਬਾਣੀ ਚੋਂ ਗੁਰਬਾਣੀ ਦੇ ਅਰਥ ਲੱਭਣ ਵਾਲੀ ਵਿਚਾਰ ਨਹੀਂ ਹੈ।
ਜਥੇਬੰਦੀ ਦੀ ਵਿਚਾਰ ਬਣੀ ਹੈ, ਬੋਲ ਕਿਤੇ ਕਬਜ਼ਾ ਕਰਨ ਦੀ ਵਿਚਾਰ ਹੈ, ਜਾਂ ਫਿਰ ਮਾਇਆ ਡੇਰੇ ਬਣਾਉਣ ਦੀ ਵਿਚਾਰ ਹੈ, ਜਾਂ ਗੱਡੀਆਂ ਬੜੀਆਂ ਆਪਣੀਆਂ, ਆਪਣੀ ਇੱਜ਼ਤ ਕਿਵੇਂ ਜ਼ਿਆਦਾ ਆਦਮੀ ਜੋੜਨ ਦੀ ਵਿਚਾਰ ਹੈ, ਨਾਲ ਧੜੇ ਬੜੇ ਬੜੇ ਬਣਾਉਣ ਦੀ ਵਿਚਾਰ ਹੈ। ਹਾਂਜੀ,
ਮਹੱਲਾ ਤੀਜਾ। ਬਾਬੀਹਾ ਇਵ ਤੇਰੀ ਤਿਖਾਨਾ ਉਤਰੈ, ਜੇ ਸੌ ਕਰੈ ਪੁਕਾਰ, ਨਦਰੀ ਸਤਿਗੁਰ ਪਾਈਐ, ਨਦਰੀ ਉਪਜੈ ਪਿਆਰ।
ਇਉਂ ਤੇਰੀ ਤਿਖਾਨੀ ਉਤਰਦੀ, ਜੇ ਸੌ ਕਰੈ ਪੁਕਾਰ, ਭਾਵੇਂ ਸੈਂਕੜੇ ਪੁਕਾਰਾਂ ਕਰ, ਕਿਉਂ ਉਹ ਪੁਕਾਰ ਨਹੀਂ ਨਾ ਕਰਦਾ ਅੰਦਰੋਂ, ਉਤੋਂ ਉਤੋਂ ਹੀ ਕਰਦਾ। ਅੰਦਰ ਕੁਛ ਹੋਰ ਹੈ, ਬਾਹਰ ਮੂੰਹ ਚ ਕੁਛ ਹੋਰ ਹੈ, ਜਿਨ ਮਨ ਹੋਰ, ਮੁੱਖ ਹੋਰ, ਤੇ ਕਾਢੇ ਸੱਚਿਆਂ ਉੱਤੋਂ ਉੱਤੋਂ ਮੰਗਦਾ ਨਾਮ ਪੜਦਾ ਰੋਜ ਨਾਨਕ ਮੰਗੇ ਰੂਪ ਦਾਨ ਭੁਗਤਾ ਨਹੀਂ ਅੰਦਰੋਂ ਅੰਦਰੋਂ ਮਾਇਆ ਮੰਗਦਾ ਅੰਦਰ ਭੁੱਖ ਮਾਇਆ ਦੀ ਹੈ ਨਾਮ ਦੀ ਤਾਂ ਭੁੱਖ ਹੀ ਨਹੀਂ ਹੈ ਤੇ ਪਿਆਸ ਨਹੀਂ ਹੈ ਤਾਂ ਉੱਤਰ ਵੀ ਸੈਂਕੜੇ ਵਾਰ ਪੁਕਾਰ ਕਰਦਾ ਰਹਿ ਨਦਰੀ ਸਤਿਗੁਰ ਪਾਈਆ ਨਦਰੀ ਉਪਜੈ ਪਿਆਰ ਕਿਰਪਾ ਹੋਊਗੀ ਮਿਹਰ ਹੋਊਗੀ ਪਰਮੇਸ਼ਰ ਦੀ ਤਾਂ ਸਤਿਗੁਰ ਦਾ ਮਿਲਾਪ ਹੋਊਗਾ ਤਾਂ ਸੱਚ ਦਾ ਗਿਆਨ ਮਿਲੂਗਾ ਨਦਰੀ ਉਪਜੈ ਪਿਆਰ ਕਿਰਪਾ ਹੋਊਗੀ ਤਾਂ ਸੱਚ ਨਾਲ ਪਿਆਰ ਪਊਗਾ ਵਰਨਾ ਪਿਆਰ ਸੱਚ ਨਾਲ ਪੈ ਨਹੀਂ ਸਕਦਾ ਹਾਂ ਕਿਰਪਾ ਹਾਸਲ ਹੋਣ ਕਿਵੇਂ ਕਰ ਰਹੀ ਹੈ ਤਾਂ ਇਹ ਤੂੰ ਦੇਖ ਕਿਰਪਾ ਕਿਵੇਂ ਹੋਊਗੀ ਕਿਰਪਾ ਤਾਂ ਹੋਊਗੀ ਜੇ ਭਾਣੇ ਚੱਲੇਗਾ ਹੁਕਮ ਦੇ ਵਿੱਚ ਚੱਲੇਗਾ ਸਰਕਾਰ ਦੀ ਕਿਰਪਾ ਉਹਦੇ ਤੇ ਜਿਹੜਾ ਸਰਕਾਰ ਦੇ ਹੁਕਮ ਦੇ ਵਿੱਚ ਚੱਲਦਾ ਹੈ ਸਰਕਾਰ ਉਹਦੇ ਨਾਲ ਖੁਸ਼ ਹੈ ਜਿਹੜਾ ਸਰਕਾਰ ਦੇ ਕਾਨੂੰਨਾਂ ਨੂੰ ਮੰਨਦਾ ਹੈ ਹਾਂਜੀ
ਠੀਕ ਹੈ ਜੀ ਇਹ ਫਿਰ ਉਹ ਜਿਵੇਂ ਸ਼ੇਖ ਫਰੀਦ ਜੀ ਦਾ ਸ਼ਲੋਕ ਹੈ ਕਿ ਕਭੀ ਚੱਲਣਾ ਆਇਆ ਪੰਜੇ ਵਕਤ ਮਸੀਤ ਬਿਨਾਂ ਜੁੜੇ ਜਿਹੜੀ ਪੁਕਾਰ ਹੈ
ਸੁਣਦਾ ਹੀ ਨਹੀਂ ਕੋਈ ਉਸ ਪੁਕਾਰ ਤੇ ਭਰੋਸਾ ਨਹੀਂ ਹੈ
ਠੀਕ ਹੈ ਭਰੋਸੇ ਤੋਂ ਬਿਨਾਂ ਨਜ਼ਰ ਨਹੀਂ ਹੈ ਜੀ
ਭਰੋਸਾ ਹੀ ਨਹੀਂ ਹੈ ਉਹਨੂੰ ਆਪਾਂ ਦੱਸਿਆ ਕੋਈ ਹਥਿਆਰ ਚਲਾਉਣ ਗੌਰਮੈਂਟ ਲਾਇਸੈਂਸ ਨਹੀਂ ਦਿੱਤੀ ਪਹਿਲਾਂ ਇਹਦਾ ਕੀ ਇਹਦਾ ਡਾਕੇ ਮਾਰ ਲੱਗ ਜੂਗਾ
ਉਹ ਹੈਗਾ ਜੀ ਸ਼ਲੋਕ ਅਸਲ ਚ ਫਰੀਦਾ ਬੇਨਿਵਾਜ਼ ਦਾ ਕੁੱਤਿਆ ਇਹਨਾਂ ਭਲੀ ਰੀਤ ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ
ਚੱਲ ਨਾ ਆਇਆ ਅੰਦਰ ਨਹੀਂ ਗਿਆ ਅੰਦਰ ਬਹਿ ਕੇ ਦੀ ਬੜੀ ਨਵਾਜ਼ ਹੋਈ ਬਾਹਰ ਚੱਲ ਕੇ ਬਾਹਰ ਤਾਂ ਮਸੀਤ ਹੈਗੀ ਜੀ ਉਹ ਬੇਰ ਮਸੀਤ ਉੱਥੇ ਵੀ ਤਾਂ ਬੇਰ ਮਸੀਤ ਹੈ ਬੇਰ ਦੇ ਵਿੱਚ ਆ ਜਾਂਦਾ ਚਲਿਆ ਗਿਆ ਸੀ ਬੇਰ ਹੋਈ ਨੀ ਮਸੀਤ ਕਿੱਥੇ ਹੈ ਉਹ ਕੰਕਰ ਪੱਥਰ ਜੋੜ ਕੇ ਮਸਜਿਦ ਲਈ ਬਣਾਏ ਉਹ ਫਿਰ ਉਹ ਹੋਰ ਹੈ ਉਹਨੂੰ ਮਸੀਤ ਨਹੀਂ ਬਣਦੀ ਗੁਰਬਾਣੀ
ਉਹਨੂੰ ਮਸਜਿਦ ਲਿਖਿਆ ਨਾਲੇ ਮਸੀਤ ਹੋ ਰਹੇ ਜੀ
ਹਾਂ ਹਾਂ
ਠੀਕ ਹੈ ਇਸ ਤਰ੍ਹਾਂ ਦੀ ਪੁਕਾਰ ਦਾ ਕੋਈ ਅਸਰ ਨਹੀਂ ਹੋਏਗਾ ਚਾਹੇ 100 ਹਜ਼ਾਰਾਂ ਵਾਰੀ ਪੁਕਾਰ ਕਰੇ ਠੀਕ ਹੈ ਜੀ ਨਾਨਕ ਸਾਹਿਬ ਮਨ ਵਸੈ ਵਿੱਚੋਂ ਜਾਏ ਵਿਕਾਰ
ਨਾਨਕ ਸਾਹਿਬ ਮਨ ਦੇ ਵਿੱਚ ਵੱਸ ਜਵੇ ਜੇ ਆਪਣਾ ਮੂਲ ਨੂੰ ਸਾਹਿਬ ਮੰਨ ਲਵੇ ਮਨ ਇਹਨੂੰ ਵਿਸਾਲ ਦੇ ਵੀ ਹਾਂ ਮੈਂ ਛੋਟਾ ਤੇ ਵੱਡਾ ਮੈਂ ਦਾਸ ਹਾਂ ਸਾਹਿਬ ਹੈ ਵਿੱਚੋਂ ਜਾਏ ਵਿਕਾਰ ਪਿਆ ਜਿਹੜੇ ਵਿਕਾਰ ਨੇ ਵਿੱਚੋਂ ਆਪੇ ਚਲੇ ਜਾਣਗੇ ਫਿਰ ਤੇਰੇ ਚ ਔਗਣ ਨਹੀਂ ਕੋਈ ਵੀ ਰਹਿਣਾ ਜਿੰਨੇ ਔਗਣ ਨੇ ਵਿਕਾਰ ਨੇ ਬਸ ਔਗਣ ਆਪੇ ਛੱਡ ਦੇਗਾ ਆਪੇ ਨਿਕਲ ਜਾਣਗੇ ਹਾਂਜੀ
ਪੌੜੀ ਇੱਕ ਜੈਨੀ ਉੱਜੜ ਪਾਏ ਧੁਰੋਂ ਖੁਆਇਆ ਤਿੰਨ ਮੁੱਖ ਨਾ ਹੀ ਨਾਮ ਨਾ ਤੀਰਥ ਹੀ ਨਾ ਆਇਆ
ਇੱਕ ਜੈਨੀ ਨੇ ਦੇਖੋ ਜੈਨੀਆਂ ਦੇ ਸਿੱਧਾ ਹੀ ਅਟੈਕ ਕੀਤਾ ਹੋਇਆ ਜੈਨੀਆਂ ਨੇ ਜੈਨੀ ਸਾਡੇ ਤੇ ਨਹੀਂ ਅਟੈਕ ਕਰਨੇ ਜਾ ਸੀ ਜੈਨੀਆਂ ਤੇ ਕੀਤਾ ਹੈ ਜੇ ਸਾਡੇ ਵਿੱਚ ਕੋਈ ਕਮੀ ਉਹ ਜੇ ਸਿੱਖ ਅਸੀਂ ਨਹੀਂ ਹੈਗੇ ਤੇ ਜੈਨੀ ਮੁਖਰ ਹੋ ਜਾਣਗੇ ਫਿਰ ਕੀ ਕਹੋਗੇ ਤੁਸੀਂ ਜੈਨੀਆਂ ਤੁਸੀਂ ਕਿਉਂ ਕਹਿੰਦੇ ਹੋ ਸਾਨੂੰ ਇੱਕ ਜੈਨੀ ਉੱਜੜ ਪਾਏ ਉੱਜੜ ਪਏ ਫਿਰ ਰਾਹ ਭੁੱਲ ਗਏ ਪਤਾ ਹੀ ਨਹੀਂ ਕੀ ਕਰਦੇ ਤੁਰੋਂ ਖੁਆਇਆ ਅੰਦਰੇ ਉਹਨਾਂ ਦੇ ਅੰਦਰੋਂ ਹੀ ਬਸ ਪਤਾ ਹੀ ਨਹੀਂ ਹੈ ਅੰਦਰੋਂ ਹੀ ਉਹ ਹੋਰ ਬੁੱਧੀ ਬੈਠੇ ਨੇ ਕੁਛ ਖੋ ਗਏ ਅੰਦਰ ਮਾਇਆ ਦੇ ਵਿੱਚ ਖੋ ਗਏ ਉਹ ਫਿਰ ਮੁੱਖ ਨਾ ਹੀ ਨਾਮ ਨਾ ਤੀਰਥ ਨਾ ਆਇਆ ਨਾ ਤਾਂ ਉਹਨਾਂ ਦੇ ਅੰਦਰ ਮੂੰਹ ਦੇ ਵਿੱਚ ਗਿਆਨ ਦੀ ਕੋਈ ਗੱਲ ਹੈ ਨਾ ਤੀਰਥ ਇਸ਼ਨਾਨ ਦੀ ਕੋਈ ਗੱਲ ਹੈ ਉਹਨਾਂ ਚ ਵੀ ਚਲੋ ਸ਼ੁੱਧ ਕਰਨਾ ਮਨ ਤੀਰਥ ਦਾ ਮਤਲਬ ਹੈ ਮਨ ਨੂੰ ਸ਼ੁੱਧ ਕਰਨ ਵਾਲੀ ਕੋਈ ਗੱਲ ਨਹੀਂ ਉਹਨਾਂ ਦੇ ਵਿੱਚ ਬਾਹਰਲੇ ਤੀਰਥਾਂ ਦੀ ਗੱਲ ਨਹੀਂ ਹੈ ਬਾਹਰਲੇ ਤੀਰਥਾਂ ਤੇ ਤਾਂ ਇੱਕ ਭੋਲਤ ਤੀਰ ਹੱਥਿਆਂ ਤੋਂ ਪਹੁੰਚੜੀ ਹੈ ਹੋਰ ਉੱਥੇ ਤਾਂ ਹੋਰ ਚੜ ਜਾਂਦੇ ਨੇ ਸਮਾਂ ਮਨ ਨੂੰ ਸ਼ੁੱਧ ਕਰਨ ਦੀ ਗੱਲ ਹੈ ਹਾਂਜੀ
ਹੱਥੀ ਸਿਰ ਖੁਆਏ ਨਾ ਭੱਦ ਕਰਾਇਆ ਉਚੀਲ ਰਹੇ ਦਿਨ ਰਾਤ ਸ਼ਬਦ ਨਾ ਪਾਇਆ
ਅਭੀ ਸਿਰ ਖੁਆਏ ਨੂੰ ਨਾ ਇਹਦੇ ਨਾਲ ਲੱਗੂਗਾ ਖੁਆਇਨ ਨਾਲ ਨਾ ਨੀ ਹੈ
ਅੱਛਾ ਹੱਥੀ ਸਿਰ ਖੁਆਇਨ ਭੱਦ ਕਰਾਇਆ
ਖੁਆਇਨ ਭੱਦ ਕਰਾਇਆ ਉਹ ਆਪਣੀ ਬੇਇੱਜ਼ਤੀ ਕਰਾ ਲਈ ਭੱਦ ਪਟਾ ਲਈ ਇਹਨਾਂ ਨੇ ਸਿਰ ਦਾ ਇੱਕ ਬਾੜ ਲੈ ਕੇ ਜੜਾਂ ਤੇ ਪਟਵਾ ਲਈ ਕੀ ਮਿਲਣਾ ਸੀ ਇਹਦੇ ਚ ਉਹ ਬੇਇੱਜ਼ਤੀ ਕਰਾ ਲਈ ਲੋਕ ਜਾ ਕਰਦੇ ਨੇ ਭੱਦ ਪਟਾਇਆ
ਕੁਚੀਲ ਰਹੇ ਦਿਨ ਰਾਤ
ਹਾਂ ਦਿਨ ਰਾਤ ਕੁਚੀਲ ਰਹਿੰਦੇ ਨੇ ਧੰਦੇ ਰਹਿੰਦੇ ਨੇ ਜੰਗਲ ਪਾਣੀ ਜਾਂਦੇ ਨੇ ਹੱਥ ਨਹੀਂ ਧੋਂਦੇ ਉਹ ਸ਼ਬਦ ਨਾ ਪਾਇਆ ਜਿਹੜਾ ਉਪਦੇਸ਼ ਹੈ ਗੁਰਬਾਣੀ ਦਾ, ਉਹ ਨਹੀਂ ਚੰਗਾ ਲੱਗਿਆ। ਉਹ ਅਸੀਂ ਮਿਲੇ ਸੀ ਕਹਿੰਦੇ ਉਹਨਾਂ ਨੂੰ ਦੱਸਿਆ ਸੀ, ਉਹਨਾਂ ਇਹ ਨਹੀਂ ਬਸ ਅਸੀਂ ਠੀਕ ਆ ਜੋ ਕਰਦੇ ਹਾਂ, ਸਾਨੂੰ ਨੀ ਸਾਨੂੰ ਫਿੱਟਣੀ ਹੈ ਤੁਹਾਡੀ ਗੱਲ, ਆ ਨਹੀਂ ਚੰਗਾ ਲੱਗਿਆ। ਮਿਲੇ ਹੁਣੇ ਨੇ ਤਾਂ ਉਹ ਗੱਲ ਲਿਖੀ ਹੈ, ਇਤਿਹਾਸਕ ਗੱਲ ਹੈ। ਨਾ ਪਾਇਆ ਦਾ ਮਤਲਬ ਹੁਣ ਉਹਨਾਂ ਨੂੰ ਕਿੱਥੋਂ ਮਿਲਿਆ ਸੀ ਸ਼ਬਦ, ਦਿੱਤਾ ਹੀ ਹੋਊ, ਆਪੇ ਜਾ ਕੇ ਗੱਲਬਾਤ ਕੀਤੀ ਹੋਊ।
ਠੀਕ ਹੈ, ਭੱਦ ਕਿਰਾਏ ਦਾ ਮਤਲਬ ਇਹ ਤਾਂ ਨਹੀਂ ਵੀ ਉਸਤਰੇ ਨਾਲ ਮੁੰਨਣ ਦੀ ਬਜਾਏ ਹੱਥਾਂ ਨਾਲ ਇੱਕ
ਪੱਟ ਪਿੱਟ ਜਾਣੀ ਹੁੰਦੀ ਹੈ, ਬੇਇੱਜ਼ਤੀ ਹੋ ਜਾਣੀ ਦੁਨੀਆਂ ਦੇ ਵਿੱਚ, ਸਾਰੀ ਦੁਨੀਆਂ ਜਿਹਨੂੰ ਚੰਗਾ ਨਾ ਸਮਝੇ, ਬਦਨਾਮੀ ਵਾਲੀ ਗੱਲ।
ਠੀਕ ਹੈ,
ਬਦਨਾਮੀ ਕਰਾ ਲਈ।
ਤੇ ਇੱਕ ਤਾਂ ਇਹ ਪੰਕਤੀ ਦਾ ਪਦ ਛੇਦ ਜਿਹੜਾ ਲਿਖਿਆ ਛਾਪੇ ਵਾਲੀ ਬੀਟ ਚ ਸਹੀ ਨੀ ਹੈ ਜੀ, ਹੱਥੀ ਸਿਰ ਖੁਆਏ ਨਾ ਪਦ ਕਰਾਇਆ ਹੋਣਾ ਚਾਹੀਦਾ, ਹੱਥੀ ਸਿਰ ਖੁਆਇਨ ਪਦ ਕਰਾਇਆ। ਠੀਕ ਹੈ
ਜੀ, ਪਦ ਕਰਾਇਆ ਹੋਵੇ ਤਾਂ ਫਿਰ ਪਦ ਕਾਹਦੇ ਨਾ ਕਰਾਇਆ।
ਹਾਂਜੀ, ਤਿੰਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ, ਮਨ ਜੂਠੇ ਵੇ ਜਾਤ ਜੂਠਾ ਖਾਇਆ।
ਤਿੰਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ, ਨਾ ਉਹਨਾਂ ਦੀ ਜਾਤ ਰਹੀ ਕੋਈ, ਨਾ ਪਤ ਰਹੀ ਕੋਈ, ਨਾ ਕੋਈ ਕਰਮ ਰਿਹਾ ਕੰਮ ਦਾ ਕੁਛ ਵੀ ਨਹੀਂ। ਉਹ ਜਾਤ ਮਨੁੱਖਾ ਜਾਤ ਵੀ ਗਵਾ ਲਈ ਉਹਨਾਂ ਨੇ, ਜਾਤ ਦਾ ਮਤਲਬ ਉਹ ਜਾਤ ਪਾਤ ਨਹੀਂ ਹੁੰਦੀ, ਆ ਮਨੁੱਖਾ ਜਿਹੜਾ ਜਨਮ ਹੈ ਇਹ ਵੀ ਜਾਤ ਹੈ। ਨਾ ਉਹਨਾਂ ਜੇ ਜਾਤ ਨੂੰ ਆਪਾਂ ਜਾਤੀ ਲਫ਼ਜ਼ ਨੂੰ ਗਿਆਨ ਦੇ ਸੈਂਸ ਵਿੱਚ ਲੈ ਲਈਏ ਜੋ ਜਾਣਿਆ, ਇਹ ਵੀ ਠੀਕ ਹੈ ਇੱਥੇ, ਨਾ ਤਾਂ ਉਹਨਾਂ ਕੋਲ ਗਿਆਨ ਜਾਣਕਾਰੀ ਹੈ ਕੋਈ, ਨਾ ਉਹਨਾਂ ਦੀ ਕੋਈ ਇੱਜ਼ਤ ਹੈ ਦੁਨੀਆਂ ਦੇ ਵਿੱਚ। ਇੱਥੇ ਪੱਤ ਆ ਕੇ ਇੱਜ਼ਤ ਆ ਕੇ ਉਹ ਜਿਹੜਾ ਭਾਗਾ ਦਾ ਲਫ਼ਜ਼ ਦੇ ਅਰਥ ਆ ਗਏ ਅਸਲ ਦੇ ਵਿੱਚ, ਨਾ ਕਰਮ, ਨਾ ਉਹਨਾਂ ਦੇ ਉੱਤੇ ਕੋਈ ਦਰਗਾਹ ਚੋਂ ਕਿਰਪਾ ਹੋਈ ਹੈ। ਚਾਹੀਦਾ ਕੰਮ ਕਰਨ ਕੋਈ ਤਾਂ ਕਿਰਪਾ ਹੋਵੇ, ਕੰਮ ਤਾਂ ਉਹ ਚਾਹੀਦਾ ਕਰਦੇ ਨੀ, ਜਨਮ ਗਵਾਇਆ, ਐਵੇਂ ਜਨਮ ਗਵਾ ਲਿਆ, ਜਨਮ ਗਵਾਇਆ ਕਰਕੇ ਨੀ ਮਨੁੱਖਾ ਜਨਮ ਦੀ ਵਿਆਹ ਪਸ਼ੂ ਨੇ ਹੋ ਗਈ।
ਠੀਕ ਹੈ, ਜਨਮ ਤੇ ਔਂਕੜ ਹੈ ਜੀ ਕਿ ਜਨਮ ਪਦਾਰਥ ਮਿਲਣ ਦਾ ਜਿਹੜਾ ਸਮਾਂ ਉਹ ਗਵਾ ਲਿਆ ਹੈ ਜੀ।
ਹਾਂਜੀ,
ਠੀਕ ਹੈ ਜੀ, ਮਨ ਜੂਠੇ ਵੇ ਜਾਤ ਜੂਠਾ ਖਾਇਆ।
ਮਨ ਜੂਠਾ ਉਹਨਾਂ ਦਾ ਸਰੀਰ ਦੀ ਸੱਚ ਜੂਠ ਹੁੰਦੀ ਹੋਈ ਨੀ ਜਿਹਨੂੰ ਅਸੀਂ ਬੰਨਿਆ ਹੋਇਆ, ਮਨ ਜੂਠਾ ਹੁੰਦਾ, ਮਨ ਸੱਚਾ ਵੀ ਹੋ ਸਕਦਾ, ਮਨ ਸੱਚਾ ਮੁੱਖ ਸੱਚਾ ਤੁਰ, ਮਨ ਕਰਕੇ ਸੱਚਾ ਔਰ ਮਨ ਕਰਕੇ ਜੂਠੇ ਦੀ ਗੱਲ। ਜੇ ਮਨ ਦੇ ਵਿੱਚ ਲੋਭ ਹੈ ਤਾਂ ਜੂਠਾ, ਔਕੜ ਨੇ ਤਾਂ ਜੂਠਾ, ਮਨ ਜੂਠੇ ਬੇ ਜਾਤ, ਉਹ ਬੇ ਜਾਤ, ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਮਨ ਸਾਡਾ ਜੂਠਾ। ਬੇ ਜਾਤ ਦਾ ਮਤਲਬ ਹੈ ਉਹਨਾਂ ਨੂੰ ਇਹਦੀ ਜਾਣਕਾਰੀ ਨਹੀਂ, ਸਾਡਾ ਮਨ ਜੂਠਾ, ਇਹਦੀ ਗਿਆਨ ਹੈ ਮਨ ਜੂਠਾ, ਜੂਠਾ ਖਾਇਆ। ਖਾਂਦੇ ਕੀ ਨੇ, ਜੋ ਖਾਂਦੇ ਨੇ ਜੋ ਗਿਆਨ ਹੈ ਉਹਨਾਂ ਦਾ, ਜੂਠਾ ਹੀ ਖਾਧਾ ਹੋਇਆ ਉਹ ਕਿਸੇ ਦਾ, ਉਹ ਕਹਿੰਦੇ ਫਲਾਣੇ ਦਾ ਜੂਠਾ ਨਾ ਖਾਏ, ਜੂਠਾ ਖਾਣਾ ਉਹਦੇ ਸਿੱਖਿਆ ਨਾ ਲਈ, ਜੂਠਾ ਖਾਣਾ ਸਿੱਖਿਆ ਲਈ ਲੈਣੀ ਹੈ, ਜੋ ਗਲਤ ਸਿੱਖਿਆ ਹੈ ਉਹ ਜੂਠਾ ਖਾਣਾ ਕਹਿੰਦੇ ਨੇ।
ਉਹਨੂੰ ਕੂੜ ਵੀ ਕਿਹਾ ਹੋਇਆ ਜੀ।
ਹਾਂਜੀ ਹਾਂ, ਕੂੜ ਦੀ ਸਿੱਖਿਆ ਜੂਠਾ ਖਾਣਾ ਹੀ ਹੈ। ਜਿਹੜਾ ਸੱਚ ਦੀ ਸਿੱਖਿਆ ਇਹ ਅੰਮ੍ਰਿਤ ਹੈ, ਸੱਚ ਦੀ ਸਿੱਖਿਆ ਜੋ ਅੰਮ੍ਰਿਤ ਖਾਣਾ, ਸੱਚ ਖਾਣਾ ਸੱਚ ਪਹਿਣਾ। ਹਾਂਜੀ,
ਬਿਨ ਸ਼ਬਦ ਆਚਾਰ ਨਾ ਕਿਨਹੀ ਪਾਇਆ, ਗੁਰਮੁਖੀ ਓਅੰਕਾਰ ਸੱਚ ਸਮਾਇਆ।
ਉਪਦੇਸ਼ ਦੇ ਬਿਨਾਂ ਕਿਸੇ ਨੂੰ ਆਚਾਰ ਦਾ ਪਤਾ ਹੀ ਨਹੀਂ ਲੱਗਿਆ, ਆਚਰਣ ਆਚਰਣ ਨਹੀਂ ਚੰਗਾ ਹੋ ਸਕਦਾ ਉਪਦੇਸ਼ ਬਿਨਾਂ। ਆਚਰਣ ਕੀ ਕਰਨਾ ਕੀ ਨਹੀਂ ਕਰਨਾ ਸੰਸਾਰ ਚ ਆ ਕੇ, ਇਹ ਆਚਾਰ ਹੈ ਸਾਡਾ। ਆਚਾਰ ਵਿਚਾਰ ਤੋਂ ਬਿਨਾਂ ਨਹੀਂ ਹੈ, ਸ਼ਬਦ ਦੀ ਵਿਚਾਰ ਤੋਂ ਬਿਨਾਂ ਆਚਾਰ ਨਹੀਂ, ਕਿਸੇ ਨੇ ਨਹੀਂ ਪਾਇਆ ਆਚਾਰ ਉਪਦੇਸ਼ ਦੇ ਬਿਨਾਂ। ਗੁਰਮੁਖੀ ਓਂਕਾਰ ਸੱਚ ਸਮਾਇਆ, ਆ ਦੇਖ ਓਂਕਾਰ ਕੌਣ ਹੈ, ਜਿਹੜਾ ਗੁਰਮੁਖ ਹੈ ਉਹੀ ਓਂਕਾਰ ਹੈ, ਸੱਚ ਸਮਾਇਆ।
ਓਂਕਾਰ ਤੇ ਉਹ ਸਿਹਾਰੀ ਹੈ ਜੀ, ਵੀ ਜਿਹੜਾ ਗੁਰਮੁਖ ਹੈ ਓਂਕਾਰ ਵਿੱਚ ਸੱਚ ਹੋ ਕੇ ਸਮਾ ਗਿਆ ਹੈ ਜੀ।
ਓਂਕਾਰ ਦੇ ਵਿੱਚ ਸਮਾ ਗਿਆ, ਓਂਕਾਰ ਹੀ ਹੋ ਗਿਆ, ਜਦ ਉਹ ਇੱਕ ਹੋ ਕੇ ਉੱਗਦਾ ਹੈ ਫਿਰ ਉਹ ਜੋਤ ਹੈ, ਕਾਰ ਬਣ ਗਿਆ ਉਹਦਾ ਜਿਹੜਾ ਸ਼ਬਦ ਹੈ, ਓਂਕਾਰ ਕਹਿੰਦੇ ਦੋ ਹੋ ਗਏ ਨਾ, ਉੱਗਿਆ ਇੱਕ ਬੀਜ ਹੈ, ਓਂ ਬੀਜ ਕਾਰ ਉੱਗਿਆ ਹੋਇਆ ਪੇੜ ਹੈ, ਓਂਕਾਰ ਹੋ ਗਿਆ। ਓਂਕਾਰ ਹੈ ਜਿਹੜਾ ਨਿਰਾਕਾਰੀ ਜੋਤ ਸਰੂਪ ਜਦੋਂ ਹੈ ਨਾ, ਇਹਨੂੰ ਕਹਿੰਦੇ ਨੇ ਨਾਨਕ ਗੁਰ ਸੰਤੋਖ ਰੁੱਖ। ਇਹ ਕੀ ਓਂਕਾਰ ਕੀ ਹੈ, ਰੁੱਖ ਹੈ, ਨਾਨਕ ਗੁਰ ਸੰਤੋਖ ਰੁੱਖ, ਜਿਹੜਾ ਗੁਰ ਹੈ ਨਾ ਅੰਦਰ ਸਤਿਗੁਰ, ਉਹ ਸੰਤੋਖ ਰੂਪੀ ਰੁੱਖ, ਸੰਤੋਖੀ ਹੋ ਜਾਂਦਾ ਜਦ ਫਿਰ ਰੁੱਖ ਬਣਦਾ, ਸੰਤੋਖੀ ਹੋ ਕੇ ਇੱਕ ਹੋ ਜਾਂਦਾ, ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆ। ਕਰਮਾਂ ਨੂੰ ਫੁੱਲ ਆ ਜਿਹੜਾ ਅਚਰਨ ਹੈ ਧਰਮ ਦੇ ਅਚਰਨ ਹੈ ਉਹਨੂੰ ਫੁੱਲ ਤੱਕ ਲੈ ਕੇ ਜਾਂਦਾ ਫਿਰ ਜੇ ਅੰਦਰੋਂ ਪੈਦਾ ਹੁੰਦਾ ਫਿਰ ਗਿਆਨ ਫੜ ਲੱਗਦਾ
ਠੀਕ ਹੈ ਜੀ ਗੱਲ ਇਹ ਸਮਝਾਈ ਹੈ ਪੌੜੀ ਚ ਜੀ ਕਿ ਜਿਹੜੇ ਜੈਨੀ ਲੋਕ ਹੈ ਉਹਨਾਂ ਕੋਲ ਗਿਆਨ ਝੂਠਾ ਉਹ ਝੂਠੇ ਗਿਆਨ ਕਰਕੇ ਇੱਕ ਤਾਂ ਮਨ ਤਾਂ ਝੂਠਾ ਹੈ ਹੀ ਸਰੀਰ ਨੂੰ ਵੀ ਉਹ ਸਾਫ਼ ਨਹੀਂ ਰੱਖਦੇ ਹੈ ਜੀ
ਹਾਂ ਜੀ ਨਾ ਸਰੀਰ ਨੂੰ ਨਹੀਂ ਰੱਖਦੇ
ਵੀ ਸਰੀਰ ਤਾਂ ਹਰੇਕ ਚਾਹੇ ਕੋਈ ਧਰਮੀ ਹੋਵੇ ਸਰੀਰ ਨੂੰ ਤਾਂ ਸਾਫ਼ ਰੱਖਦਾ ਤੇ ਉਹ ਸਰੀਰ ਨੂੰ ਵੀ ਨਹੀਂ ਸਾਫ਼ ਰੱਖਦੇ
ਤਾਂ ਹੀ ਤਾਂ ਪੱਤ ਪਟਾਇਆ ਲਿਖਿਆ ਹੋਇਆ ਸਾਰੀ ਦੁਨੀਆ ਜੇ ਤੋਏ ਤੋਏ ਕਰਾ ਲਈ ਉਹਨਾਂ ਨੇ
ਠੀਕ ਹੈ
ਜਿਹੜੇ ਧਰਮ ਦੇ ਗਾਂ ਨਹੀਂ ਰੱਖਦੇ ਉਹ ਵੀ ਨਹੀਂ ਚੰਗਾ ਸਮਝਦੇ
ਉਹ ਰਜਨੀਸ਼ ਜਿਹੜਾ ਸੀ ਉਹ ਆਪ ਜੈਨੀ ਸੀ ਉਹ ਆਪ ਵੀ ਜੈਨੀਆਂ ਦੇ ਅਗੇਂਸਟ ਇਸੇ ਤਰ੍ਹਾਂ ਬੋਲਦਾ ਸੀ ਵੀ ਅਹਿੰਸਾ ਨੂੰ ਅਸੀਂ ਗਲਤ ਰੂਪ ਲੈ ਲਿਆ ਉਹਨੇ ਕਿਹਾ ਸੀ ਕਿ ਮਹਾਵੀਰ ਤਾਂ ਸ਼ਤਰੀਆ ਸੀਗਾ ਪਰ ਅੱਜ ਕੱਲ ਜਿੰਨੇ ਜੈਨੀ ਆ ਸਭ ਬਾਣੀ ਹੈ ਤੇ ਨਾਲੇ ਇਹਨਾਂ ਨੇ ਗਲਤ ਪ੍ਰਚਾਰ ਕੀਤਾ ਕਿ ਮਹਾਵੀਰ ਦਾ ਵਿਆਹ ਨਹੀਂ ਸੀ ਹੋਇਆ ਉਹ ਕਹਿੰਦਾ ਮਹਾਵੀਰ ਦਾ ਵਿਆਹ ਵੀ ਹੋਇਆ ਸੀ ਉਹਦੇ ਇੱਕ ਲੜਕੀ ਵੀ ਸੀ ਕਿਉਂਕਿ ਉਹ ਆਪ ਜੈਨੀ ਸੀ ਉਹਨੇ ਕਿਹਾ ਵੀ 24 ਜਿਹੜੇ ਤੀਰਥੰਕਰ ਸੀਗੇ ਜੈਨਾਂ ਦੇ ਜੈਨੀਆਂ ਦੇ ਉਹ ਸਾਰੇ ਸ਼ਤਰੀਏ ਸੀਗੇ
ਬਿਲਕੁਲ ਠੀਕ ਹੈ
ਪਰ ਅੱਜ ਤੁਹਾਨੂੰ ਨਾ ਤਾਂ ਕਿਸਾਨ ਮਿਲੇਗਾ ਕੋਈ ਜੈਨੀ ਕਿਉਂਕਿ ਉਹ ਜਿਹੜੀ ਵੀ ਚੀਜ਼ ਮਿੱਟੀ ਚ ਉਗਦੀ ਹੈ ਉਹ ਨਹੀਂ ਖਾਣੀ ਨਾ ਤੁਸੀਂ ਜਮਾਉਣੀ ਪਾਪ ਨਾ ਹੋ ਜਾਵੇ ਨਾ ਤਾਂ ਤੁਹਾਨੂੰ ਕਿਸਾਨ ਕੋਈ ਜੈਨੀ ਮਿਲੇਗਾ ਸਿਰਫ ਬਾਣੀਏ ਜੈਨੀ ਰਹਿ ਗਏ ਕਹਿੰਦਾ ਸੀ ਪਰ ਬਾਣੀਏ ਬਹੁਤ ਡਰਪੋਕ ਹੁੰਦੇ ਆ ਤਾਂ ਜੈਨ ਧਰਮ ਦਾ ਵਿਕਾਸ ਨਹੀਂ ਉਹ ਕਹਿੰਦਾ ਹੋ ਸਕਦਾ
ਬਿਲਕੁਲ
ਠੀਕ ਹੈ ਜੀ ਪਰ ਸਾਨੂੰ ਵੀ ਸਿੱਖ ਲੈਣੀ ਹੈ ਵੀ ਜੇ ਜੈਨੀਆਂ ਦੇ ਖਿਲਾਫ਼ ਇਹ ਕੁਛ ਲਿਖਿਆ ਕਿਆ ਅਸੀਂ ਗੁਰਮੁਖ ਓਅੰਕਾਰ ਸੱਚ ਸਮਾਇਆ ਹੋਏ ਆ ਕਿ ਨਹੀਂ
ਹਾਂ ਉਹ ਵੀ ਸਾਨੂੰ ਕਹਿ ਸਕਦੇ ਜੀ ਚਲੋ ਜੇ ਅਸੀਂ ਬੋਲਾਂਗੇ ਕੱਲ ਨੂੰ ਉਹਨਾਂ ਨੂੰ ਪਤਾ ਲੱਗ ਜਾਏ ਉਹ ਕਹਿੰਦੇ ਤੁਸੀਂ ਕੀ ਕਰਦੇ ਹੋ ਬਈ ਤੁਸੀਂ ਗੁਰਬਾਣੀ ਦਸਾ ਦੋ ਫਿਰ ਕੀ ਜਵਾਬ ਦੇਵਾਂਗੇ
ਠੀਕ ਹੈ ਜੀ ਆਪਾਂ ਉਸ ਪੱਖੋਂ ਇਹ ਪੌੜੀ ਸਮਝਣੀ ਹੈ ਇੱਥੇ 16ਵੀਂ ਪੌੜੀ ਦੀ ਸਮਾਪਤੀ ਹੈ ਜੀ
ਹਾਂਜੀ